ਨੂੰ ਮੁੜ ਸੁਰਜੀਤ ਕੀਤਾ ਅਤੇ ਇਹ ਕਿਰਪਾ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੀ ਹੋਈ ਅਤੇ ਸਾਨੂੰ ਇਹ ਜ਼ਰੂਰ ਮਾਣ ਇਹ ਚੰਗਾ ਲੱਗਦਾ ਕਿ ਸਾਡਾ ਨਾਮ ਲੱਗਦਾ ਸੱਚੇ ਪਾਤਸ਼ਾਹ ਦੇ ਨਾਲ ਉਹਨਾਂ ਦੇ ਨਾਲ ਆਪਾਂ ਜਿਸ ਸਤਿਗੁਰੂ ਸੱਚੇ ਪਾਤਸ਼ਾਹ ਦੇ ਦਰਸ਼ਨ ਕੀਤੇ ਅਤੇ ਜਿਨ੍ਹਾਂ ਨੇ ਉਸ ਸਿੱਖੀ ਨੂੰ ਇਸ ਤਰ੍ਹਾਂ ਹੀ ਬਰਕਰਾਰ ਰੱਖਿਆ ਇਸ ਤਰ੍ਹਾਂ ਹੀ ਅੱਗੇ ਲੈ ਕੇ ਗਏ ਨਾਮਧਾਰੀ ਪੰਥ ਦੀ ਬੜੀ ਵੱਡੀ ਤਰੱਕੀ ਹੋਈ ਧਾਰਮਿਕ ਰੂਪ ਵਿੱਚ ਵੀ ਆਰਥਿਕ ਰੂਪ ਵਿੱਚ ਵੀ ਅਤੇ ਸਾਡਾ ਉਹ ਇੱਕ ਸਟੇਟਸ ਵੀ ਬਣਿਆ ਉਸ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਸਿਰ ਝੁਕਾਉਂਦੇ ਹੋਏ ਇੱਕ ਵਾਰ ਆਖੀਏ ਧੰਨ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ। ਸਾਧ ਸੰਗਤ ਜੀ, ਐਤਕੀ ਜਪ ਪ੍ਰਯੋਗ ਦੀ ਗੱਲ ਕਰਦੇ ਹਾਂ ਜਿਹਦੀ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਇਸ ਰੂਪ ਵਿੱਚ ਚਲਾਇਆ। ਮੈਨੂੰ ਖੁਸ਼ੀ ਹੁੰਦੀ ਹੈ ਕਿ ਇਹ ਸਾਡੇ ਕੀਤਿਆਂ ਨਹੀਂ ਕੁਛ ਹੁੰਦਾ, ਉਹਨਾਂ ਦੀ ਕਿਰਪਾ ਨਾਲ ਹੀ ਇਹ ਐਤਕੀ ਪਿਛਲੇ ਸਾਲ ਜਪ ਪ੍ਰਯੋਗ ਦੀ ਜਿਹੜੀ ਗਿਣਤੀ ਸੀ 10,000 ਸੀ, ਇਸ ਵਾਰ ਜਪ ਪ੍ਰਯੋਗ ਦੀ ਗਿਣਤੀ 14,000 ਹੈ। 14,000 ਵਿੱਚ ਕੁਦਰਤੀ ਗੱਲ ਹੈ ਕਿ ਸਭ ਤੋਂ ਵੱਧ ਪੰਜਾਬ ਅਤੇ ਹਰਿਆਣਾ, ਪਰ ਇਸ ਤੋਂ ਬਿਨਾਂ ਬਾਕੀ ਸਾਰੀਆਂ ਸਟੇਟਾਂ ਵਿੱਚ ਵੀ ਜਿੱਥੇ ਵੀ ਨਾਮਧਾਰੀ ਬੈਠੇ ਹੋਏ ਨੇ, ਯੂਪੀ ਹੈ, ਉੱਤਰਾਖੰਡ ਹੈ, ਕਰਨਾਟਕਾ, ਮੱਧ ਪ੍ਰਦੇਸ਼ ਹੈ, ਜਿੱਥੇ ਜਿੱਥੇ ਵੀ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਸਾਰੇ ਥਾਈਂ ਬੜੇ ਜ਼ੋਰ ਨਾਲ ਜਪ ਪ੍ਰਯੋਗ ਹੋਇਆ। ਇਸ ਤੋਂ ਬਿਨਾਂ ਵਿਦੇਸ਼ਾਂ ਵਿੱਚ, ਇੰਗਲੈਂਡ ਵਿੱਚ, ਅਮਰੀਕਾ ਵਿੱਚ, ਆਸਟ੍ਰੇਲੀਆ ਵਿੱਚ, ਔਰ ਐਤਕੀ ਪਹਿਲੀ ਵਾਰੀ ਨਿਊਜ਼ੀਲੈਂਡ ਵਿੱਚ ਵੀ ਜਪ ਪ੍ਰਯੋਗ ਹੋਇਆ, ਡੁਬਈ ਵਿੱਚ, ਇੱਕ ਸਿੰਘ ਦਾ ਨਾਂ ਸਾਊਦੀ ਅਰੇਬੀਆ 'ਚ ਵੀ ਆਇਆ, ਉੱਥੇ ਬੈਠੇ ਵੀ ਉਸ ਦੇਸ਼ ਵਿੱਚ ਵੀ ਨਾਮਧਾਰੀ ਕਿਸ ਤਰ੍ਹਾਂ ਜੁੜੇ ਹੋਏ ਨੇ, ਇਹ ਸੱਚੇ ਪਾਤਸ਼ਾਹ ਦੀ ਕਿਰਪਾ। ਇਹ ਮੇਰੇ ਜਾਂ ਆਪਣੇ ਕੀਤਿਆਂ ਨਹੀਂ ਹੁੰਦਾ, ਇਹ ਉਹਨਾਂ ਦੀ ਕਿਰਪਾ। ਸਾਨੂੰ ਇਹ ਮਾਣ ਮਿਲਦਾ, ਪਰ ਮਾਣ ਵੀ ਉਹਨਾਂ ਦਾ, ਜਾਂ ਤੂੰ ਤਾਂ ਮੈਂ ਮਾਣ ਕੀਆ, ਉਹਨਾਂ ਤੋਂ ਬਿਨਾਂ ਸਾਡਾ ਇਹ ਨਾ ਕੋਈ ਮਾਣ ਹੈ ਨਾ ਤਾਣ ਹੈ, ਪਰ ਉਹਨਾਂ ਦੇ ਚਰਨਾਂ ਵਿੱਚ ਅਰਦਾਸ ਹੈ ਇਹ ਸੱਚੇ ਪਾਤਸ਼ਾਹ ਇਹ ਤੇਰਾ ਪੰਥ ਇਸ ਤਰ੍ਹਾਂ ਹੀ ਵਧੇ, ਅਸੀਂ ਇਸ ਤਰ੍ਹਾਂ ਹੀ ਤੇਰੇ ਚਰਨਾਂ ਨਾਲ ਜੁੜ ਸਕੀਏ, ਇਸ ਤਰ੍ਹਾਂ ਹੀ ਇਹ ਸੇਵਾ ਕਰ ਸਕੀਏ। ਇੱਕ ਚੀਜ਼ ਮੈਂ ਐਤਕੀ ਦੱਸਣਾ ਚਾਹਾਂਗਾ, ਹਾਲਾਂਕਿ ਕੱਲ੍ਹ ਹਰਪਾਲ ਸਿੰਘ ਨੇ ਗੱਲ ਕੀਤੀ ਸੀ, ਐਤਕੀ ਦਾ ਜਿਹੜਾ ਮੇਲਾ ਇਹ ਮੰਗਤ ਰਾਮ ਮੋਦੀ ਅਤੇ ਉਹਨਾਂ ਦੇ ਪਰਿਵਾਰ ਵੱਲੋਂ ਹੋਇਆ, ਹਾਲਾਂਕਿ ਕੱਲ੍ਹ ਉਹਨਾਂ ਨੇ ਗੱਲ ਕੀਤੀ ਸੀ। ਇਹ ਗੁਰੂ ਨਾਨਕ ਦੀ ਫੁਲਵਾੜੀ ਦੇ ਫੁੱਲ ਨੇ ਜਿਹਦੇ ਵਿੱਚ ਸਹਿਜਧਾਰੀ ਸਿੱਖ ਵੀ ਨੇ, ਕੇਸਧਾਰੀ ਵੀ ਸਿੱਖ ਵੀ ਨੇ, ਪਰ ਇਹ ਵੀ ਆਪਾਂ ਜ਼ਰੂਰ ਧਿਆਨ ਰੱਖੀਏ, ਜਿਨ੍ਹਾਂ ਨੇ ਅੰਮ੍ਰਿਤ ਛਕਿਆ, ਜਿਨ੍ਹਾਂ ਦਾ ਜਨਮ ਸਿੱਖ ਪਰਿਵਾਰ ਵਿੱਚ ਹੋਇਆ, ਉਹਨਾਂ ਲਈ ਪੰਜ ਕਕਾਰ ਦੇ ਧਾਰਨੀ ਹੋਣਾ ਜ਼ਰੂਰੀ ਹੈ। ਸਹਿਜਧਾਰੀ ਸਿੱਖਾਂ ਵਾਸਤੇ ਇਹ ਜ਼ਰੂਰੀ ਨਹੀਂ। ਆਪਾਂ ਸੱਚੇ ਪਾਤਸ਼ਾਹ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਦਾ ਹੁਕਮ ਦੁਹਰਾਉਂਦਿਆਂ ਹੋਇਆਂ, ਸਾਰਿਆਂ ਕੋਲ ਕਿਰਪਾਨ ਵਾਲਾ ਕੰਘਾ ਹੋਵੇ, ਸਾਡੇ ਕੋਲ ਕੜਾ ਹੋਵੇ, ਔਰ ਠੀਕ ਰੂਪ ਵਿੱਚ ਕੜਾ ਹੋਵੇ, ਕਿਉਂਕਿ ਕੜਾ ਵੀ ਫੈਸ਼ਨ ਦੇ ਮੁਤਾਬਕ ਨਾ ਹੋਈ ਜਾਵੇ। ਇਸ ਸਾਡੇ ਆਪਣੇ ਪੰਜ ਕਕਾਰ ਹਰ ਤਰ੍ਹਾਂ ਪੂਰੇ ਹੋਣ, ਅਸੀਂ ਉਹ ਮਰਿਆਦਾ ਤੋਂ ਦੂਰ ਨਾ ਹੋਈਏ। ਸਾਨੂੰ, ਮੈਂ ਤਾਂ ਹੁਣ ਬਹੁਤ ਗੱਲ ਕਰਦਾ, ਕਈਆਂ ਘਰਾਂ ਵਿੱਚ ਜਾਂਦੇ ਹਾਂ ਤਾਂ ਉਹ, ਹਾਲਾਂਕਿ ਸੱਚੇ ਪਾਤਸ਼ਾਹ ਨੇ ਬੜੀ ਕਿਰਪਾ ਕੀਤੀ ਹੈ, ਜਿਸ ਰੂਪ ਵਿੱਚ ਤੁਸੀਂ ਬੈਠੇ ਹੋ ਆ ਦੇਖ ਕੇ ਕਿਸੇ ਨੂੰ ਖੁਸ਼ੀ ਹੁੰਦੀ ਹੈ, ਇਹ ਵਾਕਿਆ ਦੇਵਪੁਰੀ ਲੱਗਦੀ ਹੈ, ਪਰ ਫਿਰ ਵੀ ਕਈਆਂ ਘਰਾਂ ਵਿੱਚ ਮੈਂ ਜਾਂਦਾ ਲੈ ਜਾਂਦੇ ਨੇ ਅਤੇ ਅੱਗੋਂ ਬੱਚਿਆਂ ਨੇ ਕੇਸ ਕਤਲ ਕੀਤੇ ਹੁੰਦੇ ਨੇ, ਅਤੇ ਉਹਨਾਂ ਨੂੰ ਮੈਂ ਕਹਿੰਦਾ ਯਾਰ ਅੱਜ ਤੁਹਾਨੂੰ ਸਿੱਖ ਬਣਦਿਆਂ ਕਿਉਂ ਸ਼ਰਮ ਆਉਂਦੀ ਹੈ, ਅੱਜ ਤਾਂ ਸਿੱਖੀ ਦੀ ਸ਼ਾਨ ਹੈ, ਲੋਕ ਸਿੱਖੀ ਦਾ ਨਾਂ ਬੜੇ ਸ਼ਾਨ ਨਾਲ ਬੜੇ ਸਤਿਕਾਰ ਨਾਲ ਲੈਂਦੇ ਨੇ, ਅੱਜ ਸਾਨੂੰ ਇਸ ਚੀਜ਼ ਦੀ ਸੰਗ ਆਉਣ ਦੀ ਲੋੜ ਨਹੀਂ। ਖੁੱਲ੍ਹਿਆਂ ਦਾੜਿਆਂ ਨਾਲ ਲੋਕ ਅਮਰੀਕਾ, ਆਸਟ੍ਰੇਲੀਆ, ਕੈਨੇਡਾ ਵਿੱਚ ਨੇ, ਔਰ ਸਿੱਖਾਂ ਨੇ ਇੱਕ ਆਪਣੀ ਪਛਾਣ ਬਣਾਈ ਹੈ, ਤੁਸੀਂ ਨਾਮਧਾਰੀਆਂ ਨੇ ਇੱਕ ਆਪਣੀ ਪਛਾਣ ਬਣਾਈ ਹੈ। ਇਸ ਕਰਕੇ ਮੈਂ ਅਰਜ ਬੇਨਤੀ ਕਰਦਾ ਕਿ ਜਿਨ੍ਹਾਂ ਨੇ ਕੋਈ ਕਿਸੇ ਤਰ੍ਹਾਂ ਦੀ ਗਲਤੀ ਵੀ ਕਰ ਲਈ ਹੈ, ਇਹ ਤਕੜੇ ਹੋ ਕੇ ਆਪਾਂ ਇਹ ਪੰਜ ਕਕਾਰ ਦੇ ਧਾਰਨੀ ਹੋਈਏ। ਔਰ ਖਾਸ ਕਰਕੇ ਮੈਂ ਇਹ ਗੱਲ ਕਰਦਾ ਕਿ ਬਹੁਤਿਆਂ ਨੂੰ ਇਹ ਭੁੱਲਦਾ ਜਾਂਦਾ ਹੈ ਕਿ ਸਾਡੇ ਕੋਲ ਕੰਘਾ ਹੋਵੇ, ਉਹ ਕਿਰਪਾਨ ਵਾਲਾ ਕੰਘਾ ਹੋਵੇ, ਸਾਡੇ ਪੰਜ ਕੱਕੇ ਪੂਰੇ ਹੋਣ। ਤੁਸੀਂ ਬਹੁਤ ਨੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦਾ ਹੁਕਮ ਬਹੁਤ ਵਾਰੀ ਸੁਣਿਆ ਹੋਣਾ, ਮੈਂ ਫਿਰ ਦੁਹਰਾਉਣਾ, ਪਹੁੰਚਾ ਪਾ ਕੇ ਪਹੁੰਚਾ ਲਾਉਣਾ। ਜਿਨ੍ਹਾਂ ਨੂੰ ਨਹੀਂ ਯਾਦ, ਇਹ ਧਿਆਨ ਕਰ ਲਓ ਕਿ ਸੱਚੇ ਪਾਤਸ਼ਾਹ ਨੇ ਕਛਹਿਰੇ ਵਾਸਤੇ ਹੁਕਮ ਕੀਤਾ। ਸ਼ਾਇਦ ਬਾਕੀ ਸੰਪਰਦਾ ਵਿੱਚ ਇਸ ਤਰ੍ਹਾਂ ਨਹੀਂ, ਇਹ ਹੁਕਮ ਜਿਸ ਤਰ੍ਹਾਂ ਸਾਨੂੰ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਕੀਤਾ, ਉਹਨਾਂ ਦੇ ਹੁਕਮਾਂ 'ਤੇ ਚੱਲਣ ਵਿੱਚ ਹੀ ਸਾਨੂੰ ਪਲਾ ਹੈ, ਔਰ ਇਹਨਾਂ ਚੀਜ਼ਾਂ ਦਾ ਇਹ ਮਰਿਆਦਾ ਦਾ ਆਪਾਂ ਧਿਆਨ ਰੱਖੀਏ, ਹੌਲੀ ਹੌਲੀ ਇਹ ਮਰਿਆਦਾ ਆਪਾਂ ਹੋਰ ਦ੍ਰਿੜ ਕਰੀਏ, ਆਪਾਂ ਪੱਕੇ ਕਰੀਏ। ਮੈਂ ਫਿਰ ਯਾਦ ਕਰਾਉਣਾ ਚਾਹੁੰਦਾ, ਆਹ ਜਿਸ ਤਰ੍ਹਾਂ ਸਰੂਪ ਸਾਰਾ ਦਿਸਦਾ, ਤੁਸੀਂ ਬਹੁਤੇ ਚਿੱਟੇ ਬਸਤਰ ਪਾ ਕੇ ਆਏ ਹੋਏ ਹੋ, ਇਹ ਬਦਲਾਵ ਵੀ ਸਾਡੇ ਵੇਖਣ 'ਚ ਆਇਆ ਅਤੇ ਸਾਡੇ ਪਾਤਸ਼ਾਹ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਨੇ ਇਸ ਬਦਲਾਵ ਦੀ ਕਿਰਪਾ ਕੀਤੀ। ਬਹੁਤ ਸੀ ਪਹਿਲੇ ਰੰਗ ਬਿਰੰਗੇ ਵਾਲੇ ਕੱਪੜਿਆਂ ਵਾਲੇ ਆਉਂਦੇ ਸੀ, ਪਰ ਸੰਗਤ ਨੇ ਬੜੀ ਕਿਰਪਾ ਕੀਤੀ ਹੈ। ਜਦੋਂ ਤੋਂ ਸੱਚੇ ਪਾਤਸ਼ਾਹ ਨੇ ਹੁਕਮ ਕੀਤਾ ਇਸ ਤਰ੍ਹਾਂ ਸੰਗਤ ਖਾਸ ਕਰਕੇ ਮੇਲਿਆਂ ਵਿੱਚ ਦੀਵਾਨਾਂ ਵਿੱਚ ਚਿੱਟੇ ਬਸਤਰ ਪਾ ਕੇ ਆਉਂਦੀ ਹੈ। ਹੁਣ ਇਹ ਪ੍ਰਯੋਗ ਦਾ ਮਹੀਨਾ ਲੰਘਿਆ, ਤੁਸੀਂ ਉੱਠਦੇ ਰਹੇ ਹੋ। ਮੈਂ ਗੱਲ ਕਰ ਰਿਹਾ ਸੀ ਕਰਨਪਾਲ ਹੋਣਾ ਨਾਲ ਅਤੇ ਬਾਕੀ ਇਹਨਾਂ ਮੁੰਡਿਆਂ ਨਾਲ ਕਿ ਆਪਾਂ ਸਾਰਿਆਂ ਨੂੰ ਇਹ ਪੁੱਛੀਏ ਤਾਂ ਸਹੀ ਕਿ ਇਹ ਮਹੀਨਾ ਤੁਹਾਡਾ ਕਿਸ ਤਰ੍ਹਾਂ ਦਾ ਲੰਘਿਆ। ਇੰਨੀ ਵੱਡੀ ਗਿਣਤੀ ਵਿੱਚ ਤੁਸੀਂ ਭਾਗ ਲਿਆ, ਤੁਹਾਡਾ ਇਹ ਮਹੀਨਾ ਕਿਸ ਤਰ੍ਹਾਂ ਦਾ ਲੰਘਿਆ, ਤੁਹਾਡਾ ਮਨ ਕਿੰਨਾ ਕੁ ਚਿਰ ਲੱਗਿਆ, ਕਿਉਂਕਿ ਆਪਾਂ ਆਪਣੇ ਆਪ ਨੂੰ ਐਨਾਲਾਈਜ਼ ਕਰਨਾ। ਆਪਾਂ ਸਕੂਲ ਜਾਂਦੇ ਹਾਂ, ਆਪਾਂ ਨੂੰ ਟੀਚਰ ਰਿਪੋਰਟ ਦਿੰਦੇ ਨੇ, ਮਾਪਿਆਂ ਨੂੰ ਬੱਚੇ ਦੀ ਰਿਪੋਰਟ ਭੇਜਦੇ ਨੇ, ਪਰ ਇਹ ਰਿਪੋਰਟ ਆਪਾਂ ਆਪਣੇ ਕੋਲੋਂ ਲੈਣੀ ਹੈ ਕਿ ਆਪਾਂ ਕਿੱਥੇ ਕੁ ਖਲੋਤੇ ਹਾਂ। ਸਾਡਾ ਮਨ ਬੜਾ ਔਖਾ ਲੱਗਦਾ ਹੈ, ਮਨ ਵਸ ਆਵਾ ਨਾਨਕਾ ਜੇ ਪੂਰਨ ਕਿਰਪਾ ਹੋਵੇ, ਪਰ ਕਿੰਨਾ ਕੁ ਚਿਰ ਉਹਦੇ ਵਿੱਚੋਂ ਸਾਡਾ ਮਨ ਲੱਗਾ ਰਿਹਾ। ਫਿਰ ਮਨ ਲੱਗਣ ਤੋਂ ਬਿਨਾਂ ਸਾਡਾ ਮਨ ਚੰਗਾ ਬਣਿਆ ਰਿਹਾ। ਉਸ ਟਾਈਮ ਵਿੱਚ ਸਾਡੇ ਮਨ ਨੂੰ ਚਿੰਤਾ ਨੇ ਤੰਗ ਨਹੀਂ ਕੀਤਾ, ਸਾਡੇ ਮਨ ਨੂੰ ਹਉਮੈ ਨੇ ਤੰਗ ਨਹੀਂ ਕੀਤਾ। ਸਾਨੂੰ ਜਿਹੜੇ ਭੈਣੀ ਸਾਹਿਬ ਨੇ ਜਿੱਥੇ ਜਿੱਥੇ ਵੀ ਤੁਸੀਂ ਬੈਠੇ ਹੋ, ਮਹੀਨਾ ਬਹੁਤ ਸਾਡਾ ਚੰਗਾ ਲੰਘਿਆ। ਉਹ ਇੱਕ ਸਾਡਾ ਹੋਰ ਸਟੈਪ ਅੱਗੇ ਹੋ ਜਾਏਗਾ ਉਸ ਕਦਮ ਦੇ ਨਾਲ ਨਾਲ। ਫਿਰ ਅਸੀਂ ਅੱਗੇ ਕਰੀਏ ਕਿ ਅਸੀਂ ਇਹਨੂੰ ਆਦਤ ਬਣਾ ਸਕਦੇ ਹਾਂ। ਇਹ ਪ੍ਰਯੋਗ ਜੇ ਅਸੀਂ ਮਹੀਨਾ ਕਰ ਲਿਆ ਕਿ ਅਸੀਂ ਇਹਨੂੰ ਇੱਕ ਆਦਤ ਬਣਾ ਸਕਦੇ ਹਾਂ ਕਿ ਅਸੀਂ ਸਵੇਰੇ ਉੱਠਣਾ, ਸਣੇ ਕਿ ਅਸੀਂ ਇਸ਼ਨਾਨ ਕਰਨਾ, ਹੌਲੀ ਹੌਲੀ ਅਸੀਂ ਅੱਗੇ ਤੁਰੀਏ, ਅਸੀਂ ਆਦਤ ਬਣਾ ਲਈਏ। ਮੈਂ ਬਹੁਤ ਵਾਰੀ ਗੱਲ ਕਰਦਾ ਕਿ ਬਹੁਤ ਉੱਦਮ ਹੋਇਆ, ਖਾਸ ਕਰਕੇ ਇਹ ਕੋਵਿਡ ਦੇ ਟਾਈਮ ਵਿੱਚ ਬਹੁਤ ਉੱਦਮ ਕੀਤਾ। ਭੈਣੀ ਸਾਹਿਬ ਤੋਂ ਵੀ ਬਹੁਤ ਸਿੰਘਾਂ ਨੇ ਔਨਲਾਈਨ ਗੁਰਬਾਣੀ ਸਿਖਾਈ ਹੈ, ਪਰ ਸਿੱਖਾਂ ਦੇ ਬੱਚਿਆਂ ਨੂੰ ਪੰਜਾਬੀ ਅਤੇ ਗੁਰਬਾਣੀ ਆਉਣੀ ਜ਼ਰੂਰੀ ਹੈ। ਸਿੱਖ ਇੱਕ ਬੜਾ ਪ੍ਰੈਕਟੀਕਲ ਰੀਜਨ ਹੈ, ਜੇ ਮੈਂ ਇਹ ਰਿਲੀਜਨ ਹੈ, ਜੇ ਮੈਂ ਇਹ ਕਹਿ ਲਵਾਂ ਕਿ ਸਿੱਖੀ ਤਾਂ ਇੱਕ ਜੀਵਨ ਜਾਚ ਹੈ। ਤੁਹਾਨੂੰ ਇਸ ਦੁਨੀਆ ਵਿੱਚ, ਇਸ ਅਸਾਰ ਦੁਨੀਆ ਵਿੱਚ ਆ ਕੇ ਅਸੀਂ ਕਿਸ ਤਰ੍ਹਾਂ ਰਹਿਣਾ, ਸਿੱਖੀ ਸਾਨੂੰ ਉਹ ਸਿਖਾਉਂਦੀ ਹੈ। ਉਹ ਸਿੱਖਿਆ ਸਾਨੂੰ ਕਿੱਥੋਂ ਮਿਲਦੀ ਹੈ? ਉਹ ਸਿੱਖਿਆ ਸਾਨੂੰ ਸਾਰਿਆਂ ਤੋਂ ਪਹਿਲਾਂ ਸਾਨੂੰ ਗੁਰਬਾਣੀ 'ਚ ਮਿਲਦੀ ਹੈ। ਜੇ ਸੋ ਗੁਰਬਾਣੀ ਤੋਂ ਟੁੱਟ ਜਾਵਾਂਗੇ, ਬੜੇ ਬੱਚੇ ਜੁੜੇ ਨੇ ਪਰ ਜਿਹੜੇ ਨਹੀਂ ਵੀ ਜੁੜੇ, ਇਸ ਗੱਲ ਦੀ ਸੰਗ ਨਾ ਕਰੋ। ਆਪਣੇ ਬੱਚਿਆਂ ਨੂੰ ਪੰਜਾਬੀ ਪੜ੍ਹਾਓ, ਆਪਣੇ ਬੱਚਿਆਂ ਨੂੰ ਗੁਰਬਾਣੀ ਜ਼ਰੂਰ ਪੜ੍ਹਾਓ। ਜਦੋਂ ਅਸੀਂ ਗੁਰਬਾਣੀ ਪੜ੍ਹਨ ਲੱਗਾਂਗੇ, ਉਸ ਤੋਂ ਅਗਲੀ ਗੱਲ ਹੈ ਕਿ ਸਾਨੂੰ ਗੁਰਬਾਣੀ ਦੇ ਅਰਥ ਸਮਝ ਆਉਣ। ਅੱਜ ਇੱਕ ਨਾ ਸ਼ਬਦ ਪੜ੍ਹਦਿਆਂ ਪੜ੍ਹਦਿਆਂ ਵਿੱਚ ਇੱਕ ਪ੍ਰਮਾਣ ਲਾਇਆ ਸੀ, ਤੇਰੇ ਸੇਵਕ ਕਹੋ ਭਉ ਕਿਛ ਨਾਹੀਂ, ਜਮ ਨਹੀਂ ਆਵੈ ਨੇੜੇ। ਇਹ ਸਾਨੂੰ ਗੁਰਬਾਣੀ 'ਚੋਂ ਪਤਾ ਲੱਗਦਾ, ਇਹ ਵਾਕਿਆ ਵਿਸ਼ਵਾਸ ਹੋ ਜਾਂਦਾ ਕਿ ਮੈਨੂੰ ਜਮ ਦਾ ਡਰ ਕੀ ਹੈ, ਪਰ ਉਸ ਤੋਂ ਪਹਿਲਾਂ ਕਿ ਮੈਂ ਸੇਵਕ ਤਾਂ ਬਣ ਜਾਵਾਂ। ਜੇ ਮੈਂ ਸੇਵਕ ਬਣ ਗਿਆ ਫਿਰ ਇਹ ਚੀਜ਼ਾਂ ਬਹੁਤ ਪਿੱਛੇ ਰਹਿ ਜਾਂਦੀਆਂ ਨੇ। ਅਤੇ ਸੇਵਕ ਕੌਣ ਬਣਦਾ? ਜਿਹੜਾ ਆਪਣਾ ਮਨ ਵੇਚ ਦਿੰਦਾ, ਮਨ ਵੇਚੇ ਸਤਿਗੁਰ ਕੇ ਪਾਸ ਅਤੇ ਸੇਵਕ ਕੇ ਕਾਰਜ ਰਾਸ। ਸੋ ਆਪਾਂ ਆਪਣਾ ਮਨ ਦੇਣਾ, ਤਨ ਅਤੇ ਧਨ ਦੇਣਾ ਉਹਦੇ ਨਾਲੋਂ ਸੌਖਾ, ਸਾਰਿਆਂ ਤੋਂ ਔਖਾ ਮਨ ਦੇਣਾ, ਪਰ ਆਪਾਂ ਉਸ ਪਾਸੇ ਤੁਰੀਏ, ਆਪਾਂ ਕੋਸ਼ਿਸ਼ ਕਰੀਏ। ਸੋ ਮੈਂ ਅਰਜ਼ ਕਰ ਰਿਹਾ ਸੀ ਕਿ ਜੇ ਤੁਸੀਂ ਪ੍ਰਯੋਗ ਵਿੱਚ ਉੱਠਦੇ ਰਹੇ ਹੋ, ਇਹ ਕੋਸ਼ਿਸ਼ ਕਰੋ ਕਿ ਇਹਨੂੰ ਆਦਤ ਬਣਾਓ। ਜੇ ਕੋਈ 2 ਵਜੇ ਉੱਠਦਾ ਰਿਹਾ, 2 ਵਜੇ ਨਹੀਂ ਉੱਠ ਸਕਦੇ, 4 ਵਜੇ ਉੱਠ ਪਓ, 5 ਵਜੇ ਉੱਠ ਜਾਓ, ਪਰ ਕੋਈ ਵੀ ਨਾਮਧਾਰੀ ਇਸ ਤਰ੍ਹਾਂ ਦਾ ਨਾ ਹੋਵੇ ਕਿ ਜਿਹੜਾ ਅੰਮ੍ਰਿਤ ਵੇਲੇ ਨਾ ਉੱਠੇ। ਇਹ ਤਾਂ ਹਰ ਇੱਕ ਸਿੱਖ ਵਾਸਤੇ ਬੇਨਤੀ ਹੈ, ਮੇਰੀ ਇਹ ਡਿਊਟੀ ਹੈ, ਮੇਰੀ ਇਹ ਨੌਕਰੀ ਹੈ। ਮੈਂ ਖਾਸ ਕਰਕੇ ਨਾਮਧਾਰੀਆਂ ਵਾਸਤੇ ਕਹਿੰਦਾ, ਇਹ ਤੁਹਾਡੀ ਇੱਕ ਜੀਵਨ ਵਿੱਚ ਬਦਲਾਅ ਆ ਜਾਏਗਾ ਜਦੋਂ ਤੁਸੀਂ ਅੰਮ੍ਰਿਤ ਵੇਲੇ ਉੱਠੋਗੇ। ਉੱਠ ਕੇ ਤੁਸੀਂ ਨਾਮ ਸਿਮਰਨ ਕਰੋਗੇ, ਨਾਮ ਸਿਮਰਨ ਕਰਨ ਤੋਂ ਬਾਅਦ ਚੜ੍ਹੇ ਦਿਵਸ ਗੁਰਬਾਣੀ ਗਾਵਾ, ਤੁਸੀਂ ਗੁਰਬਾਣੀ ਦਾ ਪਾਠ ਕਰਕੇ ਅਰਦਾਸ ਕਰਕੇ ਜਾਓਗੇ, ਤੁਹਾਡੇ ਵਿੱਚ ਆਪਣੇ ਆਪ ਬਦਲਾਵ ਆਉਣਾ ਸ਼ੁਰੂ ਹੋ ਜਾਏਗਾ। ਉਸ ਬਦਲਾਵ ਨਾਲ ਸਾਡਾ ਆਪਣਾ ਜੀਵਨ ਸੁਖੀ ਹੋ ਜਾਂਦਾ, ਤੁਸੀਂ ਆਪ ਉਸ ਨਾਮ ਨਾਲ ਜੁੜਦੇ ਹੋ, ਆਪਾਂ ਦੂਜਿਆਂ ਨੂੰ ਜੋੜ ਸਕਦੇ ਹਾਂ। ਕਿਰਪਾ ਸੱਚੇ ਪਾਤਸ਼ਾਹ ਕਰਨੀ ਹੈ, ਪਰ ਆਪਾਂ ਇਹ ਉੱਦਮ ਕਰੀਏ। ਇਸ ਮੇਲੇ ਵਿੱਚ ਬੜੇ ਸਿੰਘਾਂ ਨੇ, ਬੀਬੀਆਂ ਨੇ, ਸੇਵਾ ਕੀਤੀ ਹੈ, ਜਿਹੜੇ ਇੱਥੇ ਦੀਵਾਨ ਵਿੱਚ ਵੀ ਨਹੀਂ ਆ ਸਕੇ ਉਹਨਾਂ ਦੀ ਸੇਵਾ ਵਾਸਤੇ ਤੈਨੂੰ ਆਦਿ ਸ਼ਬਦ ਤਾਂ ਬਹੁਤ ਛੋਟਾ, ਪਰ ਉਹਨਾਂ 'ਤੇ ਸੱਚ ਪਾਤਸ਼ਾਹ ਦੀਆਂ ਖੁਸ਼ੀਆਂ ਨੇ ਜਿਨ੍ਹਾਂ ਨੇ ਬੈਠੇ ਲੰਗਰ ਵਿੱਚ ਸੇਵਾ ਕੀਤੀ ਹੈ, ਬੀਬੀਆਂ ਨੇ ਪ੍ਰਸ਼ਾਦੇ ਪਕਾਏ ਨੇ, ਸਾਰਾ ਸਾਰਾ ਦਿਨ ਸਵੇਰ ਤੋਂ ਉੱਠ ਕੇ ਕੀਤੇ ਨੇ, ਜਿਨ੍ਹਾਂ ਨੇ ਇੱਥੇ ਸੇਵਾ ਕੀਤੀ ਹੈ, ਜਿਨ੍ਹਾਂ ਨੇ ਪਹਿਰੇ ਦੀ ਸੇਵਾ ਕੀਤੀ ਹੈ ਸਾਰੇ ਹੀ, ਔਰ ਜਿਨ੍ਹਾਂ ਨੇ ਤੁਹਾਨੂੰ ਗੁਰਬਾਣੀ ਗਾ ਕੇ ਸੁਣਾਈ ਹੈ ਉਹਨਾਂ ਦਾ ਵੀ ਕਿੱਡਾ ਵੱਡਾ ਪਰਉਪਕਾਰ ਹੈ, ਜਿਹੜੇ ਰੋਜ਼ ਗੁਰਬਾਣੀ ਗਾ ਕੇ ਸੁਣਾਉਂਦੇ ਨੇ, ਜਿਹੜੇ ਪਾਠ ਕਰਦੇ ਨੇ, ਇਹ ਵੀ ਅਸੀਂ ਪਰਉਪਕਾਰ ਸਮਝੀਏ ਕਿ ਜਿਹੜਾ ਸਾਨੂੰ ਇਹ ਮੌਕਾ ਮਿਲਦਾ, ਸਾਨੂੰ ਇਹ ਸੁਣਨ ਦਾ ਮੌਕਾ ਮਿਲਦਾ। ਸੋ ਮੈਂ ਫਿਰ ਇਹ ਬੇਨਤੀ ਕਰਦਾ, ਘੱਟ ਤੋਂ ਘੱਟ ਮੈਂ ਆਪਣੇ ਵਾਸਤੇ ਤਾਂ ਕਹਿ ਸਕਦਾ, ਨਾ ਹਮ ਕੀਆ ਨਾ ਕਰਾ ਹੈਗੇ, ਨਾ ਕਰ ਸਕਿਆ ਸਰੀਰ, ਨਾ ਜਾਣਾ ਹੈ ਕੁਛ ਹਰ ਕੀਆ ਭਇਓ ਕਬੀਰ ਕਬੀਰ, ਅਸੀਂ ਤਾਂ ਕਰਨ ਜੋਗੇ ਨਹੀਂ। ਸੱਚ ਪਾਤਸ਼ਾਹ ਬਹੁਤ ਹੁਕਮ ਕਰਦੇ ਹੁੰਦੇ ਸੀ, ਤੂੰ ਕਰਤਾ ਕਰਨਾ ਮੈਂ ਨਾ ਹੀ ਜੋ ਹਾਓ ਕਰੀ ਨਾ ਹੋਈ, ਪਰ ਉਸ ਪਾਤਸ਼ਾਹ ਦੇ ਚਰਨਾਂ ਵਿੱਚ ਆਪਾਂ ਅਰਦਾਸ ਤਾਂ ਕਰ ਸਕਦੇ ਹਾਂ, ਬਖਸ਼ਿਸ਼ ਮੰਗ ਸਕਦੇ ਹਾਂ, ਸੱਚੇ ਪਾਤਸ਼ਾਹ ਇਹ ਸਾਨੂੰ ਬਲ ਬਖਸ਼, ਇਹ ਤੇਰਾ ਨਾਮ ਜਪ ਸਕੀਏ, ਤੇਰੇ ਨਾਮ ਨਾਲ ਜੁੜ ਸਕੀਏ, ਸਾਨੂੰ ਵੀ ਉਹ ਕਿਣਕਾ ਆਨੰਦ ਆ ਸਕੇ, ਅਸੀਂ ਵੀ ਉਸ ਸੱਚ ਦੇ ਗਲ ਲੱਗ ਸਕੀਏ। ਅੱਜ ਸ਼ਬਦ ਪੜ੍ਹਦੇ ਸੀ, ਤੁਮਰੀ ਕਰੋ ਨਿਤ ਆਸ ਕਬ ਗਲ ਲਾਵੋਗੇ, ਉਸ ਗਲ ਲੱਗਣ ਦੀ ਅਸੀਂ ਆਸ ਤਾਂ ਕਰੀਏ, ਘੱਟੋ ਘੱਟ ਸਾਨੂੰ ਆਸ ਕਰਨ ਲੱਗ ਜਾਈਏ ਅਤੇ ਕਿਰਪਾ ਵੀ ਹੋ ਜਾਂਦੀ ਹੈ, ਬਖਸ਼ਿਸ਼ ਵੀ ਹੋ ਜਾਂਦੀ ਹੈ। ਸਾਰੀ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਇੱਥੋਂ ਤੁਸੀਂ ਜਾਣਾ, ਅਰਦਾਸ ਕਰਕੇ ਜਾਓ, ਕੋਸ਼ਿਸ਼ ਕਰੋ ਕਿ ਨਾਮ ਸਿਮਰਨ ਕਰਦੇ ਜਾਓ, ਬਹੁਤ ਕਾਹਲੇ ਨਾ ਪਾਓ, ਬੜੇ ਪ੍ਰੇਮ ਪਿਆਰ ਨਾਲ ਜਾਓ। ਇਹ ਸੰਗਤ ਦੀ ਰੌਣਕ ਦੇਖ ਕੇ, ਇਸ ਤਰ੍ਹਾਂ ਤੁਹਾਡਾ ਇਹ ਸਰੂਪ ਦੇਖ ਕੇ, ਇਹ ਪ੍ਰਯੋਗ ਦੀ ਗਿਣਤੀ ਦੇਖ ਕੇ, ਇਹ ਜ਼ਰੂਰ ਮਨ ਵਿੱਚ ਆਉਂਦਾ ਹੈ ਕਿ ਸੱਚੇ ਪਾਤਸ਼ਾਹ ਦੀਆਂ ਖੁਸ਼ੀਆਂ ਮੇਰੇ ਵਰਗੇ ਸੇਵਕ ਨੂੰ ਮਿਲ ਜਾਣਗੀਆਂ, ਉਹ ਵੀ ਹਾਜ਼ਰੀ ਲੱਗ ਜਾਏਗੀ, ਆਪਣੀ ਸਾਰਿਆਂ ਦੀ ਹਾਜ਼ਰੀ ਲੱਗ ਜਾਏਗੀ। ਸੱਚੇ ਪਾਤਸ਼ਾਹ ਕਿਰਪਾ ਕਰਨ, ਇਹ ਸਾਰਿਆਂ ਨੂੰ ਖੁਸ਼ੀਆਂ ਦੇਣ, ਇਹ ਬਖਸ਼ਿਸ਼ ਕਰਨ, ਉਹਨਾਂ ਦਾ ਹੱਥ ਸਦਾ ਹੀ ਸਾਡੇ ਸਿਰ 'ਤੇ ਰਹੇ, ਉਹਨਾਂ ਦੇ ਚਰਨਾਂ ਵਿੱਚੋਂ ਇਹ ਬਖਸ਼ਿਸ਼ ਮੰਗਦਿਆਂ ਹੋਇਆਂ, ਜਿਸ ਸਤਿਗੁਰੂ ਦੇ ਅਸੀਂ ਅਕਾਲ ਪੁਰਖ ਦੇ ਰੂਪ ਵਿੱਚ ਦਰਸ਼ਨ ਕੀਤੇ ਨੇ, ਉਹਨਾਂ ਦੇ ਚਰਨਾਂ ਵਿੱਚ ਫਿਰ ਸਿਰ ਝੁਕਾਉਂਦਿਆਂ ਹੋਇਆਂ ਇੱਕ ਵਾਰੀ ਆਖੀਏ, ਧੰਨ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ।